ਨਹਿਮਾਇਆ 11 ਅਤੇ 12 ਆਬਾਦੀ ਪਿਛਲੇ 200 ਸਾਲਾਂ ਤੋਂ ਸ਼ਹਿਰਾਂ ਨੇ ਮਨੁੱਖੀ ਸਭਿਅਤਾਵਾਂ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਸ ਸਮੇਂ ਦੌਰਾਨ ਉੱਥੇ ਇੱਕ ਵੱਡੀ ਤਬਦੀਲੀ ਆਈ ਹੈ, ਜਿੱਥੇ ਵਿਸ਼ਵ ਦੀ ਆਬਾਦੀ ਪੇਂਡੂ ਸੰਦਰਭਾਂ ਤੋਂ ਸ਼ਹਿਰ ਦੇ ਸੰਦਰਭਾਂ ਵਿੱਚ ਇੱਕ ਮਹਾਨ ਅੰਦੋਲਨ ਦੇ ਨਾਲ ਚੱਲੀ ਹੈ। ਯੂਕੇ ਵਿੱਚ ਇਹ ਤਬਦੀਲੀ 19ਵੀਂ ਸਦੀ ਵਿੱਚ ਬਹੁਤ ਸਪਸ਼ਟ ਸੀ, ਪਰ ਇਸ ਸਦੀ ਵਿੱਚ ਅਫਰੀਕਾ ਅਤੇ ਚੀਨ ਅਤੇ ਭਾਰਤ ਦੇ ਸ਼ਹਿਰਾਂ ਵੱਲ ਵਧਣ ਵਾਲੀ ਵਿੱਚ ਤੇਜ਼ੀ ਆਈ ਹੈ। ਸ਼ਹਿਰੀਕਰਨ ਦੇ ਪੈਮਾਨੇ ਦੀ ਡਿਗਰੀ ਸਮਝਾਉਂਦੀ ਹੈ ਕਿ 2015 ਵਿੱਚ ਵਿਸ਼ਵ ਦੀ 76% ਆਬਾਦੀ ਸ਼ਹਿਰਾਂ ਜਾਂ ਸ਼ਹਿਰੀ ਸੰਦਰਭਾਂ ਵਿੱਚ ਰਹਿੰਦੀ ਸੀ। ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਯੂਕੇ ਵਿੱਚ 80% ਤੋਂ ਵੱਧ ਲੋਕ ਸ਼ਹਿਰੀ ਜਾਂ ਸ਼ਹਿਰਾਂ ਵਿੱਚ ਰਹਿੰਦੇ ਹਨ ਅਤੇ ਸ਼ਹਿਰ ਨੇ ਸੱਭਿਆਚਾਰ ਦੀ ਸਥਾਪਨਾ ਅਤੇ ਸੱਭਿਆਚਾਰ ਦੇ ਨਿਰਮਾਣ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਟਿਮ ਕੈਲਰ ਨੇ ਸੈਂਟਰ ਚਰਚ ਨਾਂ ਦੀ ਇੱਕ ਬਹੁਤ ਹੀ ਮਦਦਗਾਰ ਕਿਤਾਬ ਲਿਖੀ, ਜਿਸ ਨੇ ਵੱਡੇ ਹਿੱਸੇ ਵਿੱਚ ਖੁਸ਼ਖਬਰੀ ਦੇ ਮਿਸ਼ਨ ਲਈ ਸ਼ਹਿਰਾਂ ਦੀ ਕੇਂਦਰਤਾ ਨੂੰ ਵੇਖਿਆ। ਉਸ ਨੇ ਰਡੀਮਰ ਸਿਟੀ ਟੂ ਸਿਟੀ ਨੂੰ ਚਰਚ ਲਗਾਉਣ ਵਾਲੇ ਨੈਟਵਰਕ ਦੇ ਰੂਪ ਵਿੱਚ ਵੀ ਵਿਕਸਿਤ ਕੀਤਾ, ਜਿਸ ਦਾ ਉਦੇਸ਼ ਵਿਸ਼ਵ ਦੇ ਸ਼ਹਿਰਾਂ ਵਿੱਚ ਖੁਸ਼ਹਾਲੀ ਦੀ ਖੁਸ਼ਖਬਰੀ ਦੀ ਗਵਾਹੀ ਪ੍ਰਾਪਤ ਕਰਨਾ ਸੀ। ਪਿੰਡਾਂ ਤੋਂ ਸ਼ਹਿਰ ਵੱਲ ਲੋਜ਼ ਦੀ ਇੱਕ ਵੱਡੀ ਲਹਿਰ ਲੋਕਾਂ ਦੀ ਇੱਕ ਵੱਡੀ ਲਹਿਰ ਆਈ ਹੈ ਅਤੇ ਅਸੀਂ ਇੱਕ ਸਿਟੀ ਚਰਚ ਹਾਂ 6 ਲੱਖ ਰੂਹਾਂ ਦੇ ਸ਼ਹਿਰ ਵਿੱਚ ਇੱਕ ਚਰਚ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਪ੍ਰਭੂ ਯਿਸੂ ਮਸੀਹ ਬਾਰੇ ਕੋਈ ਗਿਆਨ ਜਾਂ ਦਿਲਚਸਪੀ ਨਹੀਂ ਹੈ। ਇਹ ਦਿਲਚਸਪੀ ਹੈ ਅਤੇ ਮੈਂ ਇਸ ਤੇ ਬਹੁਤ ਜ਼ਿਆਦਾ ਨਿਰਮਾਣ ਨਹੀਂ ਕਰਨਾ ਚਾਹਾਂਗਾ, ਪਰ ਅਸੀਂ ਪਵਿੱਤਰ ਬਾਈਬਲ ਦੇ ਪੰਨਿਆਂ ਵਿੱਚ ਉਹੀ ਲਹਿਰ ਵੇਖਦੇ ਹਾਂ। ਉਤਪਤੀ ਵਿੱਚ ਅਦਨ ਦੇ ਬਾਗ ਦੇ ਪੇਂਡੂ ਫਿਰਦੌਸ ਤੋਂ ਪ੍ਰਕਾਸ਼ ਦੀ ਪੋਥੀ ਦੇ ਅੰਤ ਵਿੱਚ ਉਤਰਦੇ ਹੋਏ ਰੱਬ ਦੇ ਪਵਿੱਤਰ ਸ਼ਹਿਰ ਵੱਲ ਜਾਣਾ। ਜਿਵੇਂ ਕਿ ਅਸੀਂ ਨਹਿਮਾਇਆ ਦੇ 11 ਅਤੇ 12 ਅਧਿਆਏ ਵਿੱਚ ਜਾਂਦੇ ਹਾਂ, ਅਸੀਂ ਪੇਂਡੂ ਹਿੱਸਿਆਂ ਤੋਂ ਯਰੂਸ਼ਲਮ ਦੇ ਪਵਿੱਤਰ ਸ਼ਹਿਰ ਵੱਲ ਆਬਾਦੀਆਂ ਦੀ ਯੋਜਨਾਬੰਦ ਆਵਾਜਾਈ ਵੇਖਦੇ ਹਾਂ। ਮੈਨੂੰ ਨਹੀਂ ਪਤਾ ਕਿ ਤੁਹਾਡੀ ਯਾਦਦਾਸ਼ਤ ਕਿੰਨੀ ਚੰਗੀ ਹੈ, ਪਰ ਜੇ ਤੁਸੀਂ 7 ਅਧਿਆਇ ਦੀ 4 ਆਇਤ ਵਿੱਚ ਵਾਪਸ ਯਾਦ ਕਰਦੇ ਹੋ ਤਾਂ ਅਸੀਂ ਪੜ੍ਹਿਆ ਸੀ, ਸ਼ਹਿਰ ਵਿਸ਼ਾਲ ਅਤੇ ਚੌੜਾ ਸੀ ਪਰ ਇਸ ਦੇ ਅੰਦਰ ਲੋਕ ਬਹੁਤ ਘੱਟ ਸਨ। ਸ਼ਹਿਰ ਵੱਡਾ ਸੀ ਪਰ ਇਸ ਦੇ ਅੰਦਰ ਰਹਿਣ ਵਾਲੇ ਲੋਕ ਬਹੁਤ ਘੱਟ ਸਨ। ਨਹਿਮਾਇਆ ਫਾਰਸ ਤੋਂ ਯਰੂਸ਼ਲਮ ਸ਼ਹਿਰ ਦੀ ਕੰਧਾਂ ਅਤੇ ਦਰਵਾਜ਼ਿਆਂ ਨੂੰ ਦੁਬਾਰਾ ਬਣਾਉਣ ਅਤੇ ਲੋਕਾਂ ਨੂੰ ਨਵੇਂ ਸਿਰਿਓਂ ਅਤੇ ਰੂਹਾਨੀ ਤੌਰ ਤੇ ਬਦਲਣ ਲਈ ਵੇਖਣ ਲਈ ਆਇਆ ਸੀ। ਕੰਧਾਂ ਅਤੇ ਦਰਵਾਜ਼ਿਆਂ ਨੂੰ ਸਫਲਤਾਪੂਰਵਕ ਬਣਾਉਣ ਤੋਂ ਬਾਅਦ ਉਹ ਰੱਬ ਦੇ ਲੋਕਾਂ ਦੇ ਮੁੜ ਨਿਰਮਾਣ ਜਾਂ ਨਵੀਨੀਕਰਨ ਵੱਲ ਚੱਲ ਪਿਆ। 7ਵੇਂ ਅਧਿਆਇ ਦੇ ਆਰੰਭ ਵਿੱਚ ਲੋਕਾਂ ਦੀ ਕਮੀ ਨੂੰ ਨੋਟ ਕਰਨ ਤੋਂ ਬਾਅਦ ਉਸਨੇ ਉਹਨਾਂ ਸਾਰੇ ਲੋਕਾਂ ਨੂੰ ਸੂਚੀਬੱਧ ਕੀਤਾ ਜੋ ਸ਼ਾਇਦ 100 ਸਾਲਾਂ ਤੋਂ ਗੁਲਾਮੀ ਤੋਂ ਬਾਹਰ ਆਏ ਸਨ ਅਤੇ ਇਸ ਨੇ ਫਿਰ ਪਰਮਾਤਮਾ ਦੇ ਬਚਨ ਦੇ ਪ੍ਰਚਾਰ ਦਾ ਰਸਤਾ ਦਿੱਤਾ, ਜਿਸ ਵਿੱਚ ਦਾਵਤ ਅਤੇ ਪ੍ਰਸਤਿਸ਼ ਅਤੇ ਤਿਉਹਾਰ ਪੂਰਾ ਮਹੀਨਾ ਪੂਰੇ ਦੇਸ਼ ਵਿੱਚ ਮਨਾਏ ਗਏ। ਇਹ ਪਛਤਾਵੇ ਦੀਆਂ ਪ੍ਰਾਰਥਨਾਵਾਂ ਅਤੇ ਪਰਮਾਤਮਾ ਦੇ ਲੋਕਾਂ ਵਜੋਂ ਜਿਉਣ ਲਈ ਇੱਕ ਤਾਜ਼ਾ ਨੇਮ ਵਿੱਚ ਸਥਾਪਿਤ ਹੋਇਆ ਅਤੇ ਉਸ ਦੀ ਇੱਛਾ ਪੂਰੀ ਕਰਨਾ, ਉਸ ਦੇ ਦਿਨ ਦਾ ਆਦਰ ਕਰਨਾ, ਉਸ ਦੇ ਲੋਕਾਂ ਦੀ ਦੇਖਭਾਲ ਕਰਨਾ, ਉਸ ਦੇ ਕੰਮਾਂ ਨੂੰ ਕਾਇਮ ਰੱਖਣਾ। ਜਿਵੇਂ ਕਿ ਅਸੀਂ 11ਵੇਂ ਅਧਿਆਏ ਵਿੱਚ ਜਾਂਦੇ ਹਾਂ, ਅਸੀਂ ਵੇਖਦੇ ਹਾਂ ਕਿ ਪ੍ਰਭੂ ਦੇ ਕਾਰਜਾਂ ਦੀ ਇਹ ਸਿਫਾਰਿਸ਼ ਜਾਰੀ ਹੈ, ਪਰ ਇਹ ਮਹਿੰਗੀ ਹੈ ਕਿਉਂਕਿ ਇਸ ਦਾ ਅਰਥ ਇਹ ਹੋਵੇਗਾ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਆਪਣਾ ਸਮਾਨ ਪੈਕ ਕਰ ਰਹੇ ਹਨ ਅਤੇ ਪੇਂਡੂ ਇਲਾਕਿਆਂ ਤੋਂ ਸ਼ਹਿਰ ਵੱਲ ਪ੍ਰਭੂ ਦੀ ਸੇਵਾ ਵਿੱਚ ਜਾ ਰਹੇ ਸਨ। ਖੈਰ, ਉਸ ਜਾਣ ਪਛਾਣ ਦੇ ਨਾਲ ਇੱਥੇ 3 ਚੀਜ਼ਾਂ ਹਨ ਜੋ ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਇਨ੍ਹਾਂ 2 ਅਧਿਆਵਾਂ ਵਿੱਚ ਧਿਆਨ ਦੇਈਏ। ਪਹਿਲਾ, ਆਪਣੇ ਆਪ ਨੂੰ ਰੱਬ ਦੀ ਇੱਛਾ ਦੇ ਹਵਾਲੇ ਕਰੋ। 11ਵੇਂ ਅਧਿਆਇ ਦੇ ਪਹਿਲੇ 2 ਆਇਤਾਂ ਤੇ ਇੱਕ ਨਜ਼ਰ ਮਾਰੋ। ਹੁਣ ਲੋਕਾਂ ਦੇ ਆਗੂ ਯਰੂਸ਼ਲਮ ਵਿੱਚ ਰਹਿੰਦੇ ਸਨ ਅਤੇ ਬਾਕੀ ਲੋਕਾਂ ਨੇ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਰਹਿਣ ਲਈ 10 ਵਿੱਚੋਂ 1 ਨੂੰ ਲਿਆਉਣ ਲਈ ਪਰਚੇ ਪਾਏ, ਜਦੋਂ ਕਿ 10 ਵਿੱਚੋਂ 9 ਹੋਰ ਕਸਬਿਆਂ ਵਿੱਚ ਰਹੇ ਅਤੇ ਲੋਕਾਂ ਨੇ ਉਹਨਾਂ ਸਾਰੇ ਆਦਮੀਆਂ ਨੂੰ ਅਸੀਸ ਦਿੱਤੀ ਜਿਨ੍ਹਾਂ ਨੇ ਆਪਣੀ ਇੱਛਾ ਨਾਲ ਯਰੂਸ਼ਲਮ ਵਿੱਚ ਰਹਿਣ ਦੀ ਪੇਸ਼ਕਸ਼ ਕੀਤੀ ਸੀ। 10ਵੇਂ ਅਧਿਆਇ ਦੇ ਅੰਤ ਵਿੱਚ ਉਹ ਆਪਣੇ ਪੈਸੇ ਅਤੇ ਆਪਣੇ ਸਮਾਨ ਤੋਂ ਦਸਵੰਧ ਦੇਣ ਲਈ ਆਪਣੇ ਆਪ ਨੂੰ ਸਿਫਾਰਿਸ਼ ਕਰ ਰਹੇ ਸਨ ਅਤੇ ਜਦੋਂ ਯਰੂਸ਼ਲਮ ਨੂੰ ਦੁਬਾਰਾ ਸਥਾਪਿਤ ਕਰਨ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੇ ਸਿਧਾਂਤ ਜਾਰੀ ਰੱਖਿਆ ਅਤੇ ਆਪਣੇ ਲੋਕਾਂ ਦਾ ਦਸਵੰਧ ਦਿੱਤਾ। ਅਸੀਂ ਪਹਿਲਾਂ ਹੀ ਕਿਤਾਬ ਵਿੱਚ ਵੇਖ ਚੁੱਕੇ ਹਾਂ ਕਿ ਕਿਵੇਂ ਬਹੁਤੇ ਲੋਕ ਯਰੂਸ਼ਲਮ ਦੇ ਆਲੇ ਦੁਆਲੇ ਦੇ ਪੇਂਡੂ ਹਿੱਸਿਆਂ ਵਿੱਚ ਰਹਿੰਦੇ ਸਨ ਅਤੇ ਤੁਲਨਾਤਮਕ ਤੌਰ ਤੇ ਕੁਝ ਹੀ ਸ਼ਹਿਰਾਂ ਵਿੱਚ ਰਹਿੰਦੇ ਸਨ। ਨਹਿਮਾਇਆ ਜਾਣਦਾ ਸੀ ਕਿ ਇਸ ਨੂੰ ਬਦਲਣ ਦੀ ਜ਼ਰੂਰਤ ਹੈ ਅਤੇ ਇਹ ਕਿ ਰੱਬ ਦੇ ਸ਼ਹਿਰ ਪਵਿੱਤਰ ਸ਼ਹਿਰ ਨੂੰ ਆਬਾਦੀ ਅਤੇ ਜੀਵੰਤ ਹੋਣ ਦੀ ਜ਼ਰੂਰਤ ਹੈ ਤਾਂ ਜੋ ਆਲੇ ਦੁਆਲੇ ਦੀਆਂ ਕੌਮਾਂ ਨੂੰ ਸਪਸ਼ਟ ਗਵਾਹੀ ਮਿਲ ਸਕੇ ਕਿ ਇਸ ਲਈ ਆਬਾਦੀ ਵਿੱਚ ਤਬਦੀਲੀ ਹੋਣੀ ਜ਼ਰੂਰੀ ਸੀ। ਲੋਕਾਂ ਨੂੰ ਰੱਬ ਦੇ ਸ਼ਹਿਰ ਵਿੱਚ ਲਿਆਉਣ ਅਤੇ ਰਹਿਣ ਲਈ ਬੁਲਾਇਆ ਗਿਆ ਸੀ। ਪਰਮਾਤਮਾ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ, ਪਰਮਾਤਮਾ ਦੀ ਯੋਜਨਾ ਦੁਆਰਾ ਪਰਮਾਤਮਾ ਦੀ ਮਹਿਮਾ ਲਈ ਆਓ ਅਤੇ ਇੱਥੇ ਰਹੋ ਅਤੇ ਜੀਓ। ਹੁਣ ਗੁਣਾ ਪਾ ਕੇ ਪਤਾ ਲਗਾਉਣਾ ਇੱਕ ਸਾਧਨ ਸੀ ਕਿ ਕੌਣ ਅੱਗੇ ਵਧੇਗਾ। ਪੁਰਾਣੇ ਨੇਮ ਤੋਂ ਲੈ ਕੇ ਚੇਲਿਆਂ ਦੇ ਕਰਤੱਵ ਤੱਕ ਇੱਕ ਤੱਕ ਅਸੀਂ ਰੱਬ ਦੇ ਲੋਕਾਂ ਨੂੰ ਗੁਣਾ ਪਾਉਣ ਨੂੰ ਮਾਰਗ ਦਰਸ਼ਨ ਪ੍ਰਾਪਤ ਕਰਨ ਅਤੇ ਫੈਸਲੇ ਲੈਣ ਲਈ ਵਰਤਦੇ ਹੋਏ ਵੇਖਦੇ ਹਾਂ। ਉਹ ਕਹਾਉਂਤਾ 16 ਬਾਬਾ ਦੇ 33 ਤੋਂ ਜਾਣਦੇ ਸਨ ਕਿ ਗੋਦ ਵਿੱਚ ਸਿੱਕਾ ਸੁੱਟਿਆ ਜਾਂਦਾ ਹੈ ਪਰ ਇਸਦਾ ਹਰ ਫੈਸਲਾ ਯਹੋਵਾ ਦੁਆਰਾ ਹੁੰਦਾ ਹੈ। ਇਹ ਇੱਕ ਪ੍ਰਮੁੱਖ ਤਰੀਕਾ ਹੈ ਕਿ ਰੱਬ ਦੇ ਪੁਰਾਣੇ ਨੇਮ ਦੇ ਲੋਕਾਂ ਨੇ ਰੱਬ ਤੋਂ ਮਾਰਗ ਦਰਸ਼ਨ ਦੀ ਮੰਗ ਕੀਤੀ। ਅਸੀਂ ਇਸ ਨੂੰ 35 ਤੋਂ ਬਾਅਦ ਵਾਪਰਦਾ ਨਹੀਂ ਵੇਖਦੇ ਕਿਉਂਕਿ 35 ਤੋਂ ਬਾਅਦ ਸਾਡੇ ਕੋਲ ਮਾਰਗ ਦਰਸ਼ਨ ਪ੍ਰਾਪਤ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ ਹੈ। ਪਰਮਾਤਮਾ ਦੀ ਪਵਿੱਤਰ ਆਤਮਾ ਜੋ ਸਾਡੇ ਅੰਦਰ ਰਹਿਣ ਅਤੇ ਸਾਡੇ ਅੰਦਰ ਅਗਵਾਈ ਕਰਨ ਲਈ ਆਈ ਹੈ। ਪਰ ਉਹਨਾਂ ਨੇ ਇਸ ਤਰ੍ਹਾਂ ਕੀਤਾ, ਉਹਨਾਂ ਨੇ ਇੱਕ ਸਿੱਕਾ ਸੁੱਟਿਆ ਅਤੇ ਇਹ ਫੈਸਲਾ ਲਿਆ ਗਿਆ ਸੀ। ਹੁਣ ਟਿੱਪਣੀਕਾਰ ਆਇਤ 1 ਅਤੇ ਆਇਤ 2 ਦੀ ਵਿਆਖਿਆ ਕਰਨ ਦੇ ਬਾਰੇ ਵਿੱਚ ਥੋੜੇ ਜਿਹੇ ਵੱਖਰੇ ਹਨ। ਆਇਤ 1 ਕਹਿੰਦੀ ਹੈ ਕਿ ਉਹਨਾਂ ਨੇ ਗੁਨਾਹ ਪਾਏ। ਆਇਤ 2 ਕਹਿੰਦੀ ਹੈ ਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਪੇਸ਼ਕਸ਼ ਕੀਤੀ। ਕੁਝ ਟਿੱਪਣੀਕਾਰ ਸੁਝਾਅ ਦਿੰਦੇ ਹਨ ਕਿ ਗੁਨਾਹ ਪਾਇਆ ਗਿਆ ਸੀ ਅਤੇ ਫਿਰ ਜਿਨ੍ਹਾਂ ਦਾ ਗੁਨਾਹ ਨਿਕਲਿਆ ਉਹਨਾਂ ਨੂੰ ਯਰੂਸ਼ਲਮ ਵਿੱਚ ਰਹਿਣ ਲਈ ਜਾਣਾ ਪੈਣਾ ਸੀ ਅਤੇ ਇਸ ਤੋਂ ਬਾਅਦ ਹੋਰਨਾਂ ਨੇ ਆਪਣੀ ਮਰਜ਼ੀ ਨਾਲ ਜਾਣ ਲਈ ਸਵੈ ਇੱਛਤ ਕੀਤਾ। ਦੂਸਰੇ ਟਿੱਪਣੀਕਾਰ ਸੁਝਾਅ ਦਿੰਦੇ ਹਨ ਕਿ ਜਿਨ੍ਹਾਂ ਦੇ ਲਈ ਗੁਨਾਹ ਪਾਇਆ ਸੀ ਉਹ ਵੀ ਜਾਣ ਲਈ ਤਿਆਰ ਸਨ, ਉਹਨਾਂ ਨੂੰ ਇਹ ਰਾਸ਼ੀ ਮਿਲੀ ਅਤੇ ਉਹ ਆਪਣੀ ਮਰਜ਼ੀ ਨਾਲ ਚਲੇ ਗਏ। ਦੋਵਾਂ ਵਿੱਚੋਂ ਕੋਈ ਇੱਕ ਸੰਭਾਵਨਾ ਹੈ, ਪਰ ਇੱਥੇ ਸਮਝਣ ਦੀ ਮੁੱਖ ਗੱਲ ਇਹ ਹੈ ਕਿ ਭਾਵੇਂ ਉਹ ਲਿਖਤੀ ਹੋਵੇ ਜਾਂ ਸਵੈ ਸੇਵਕ, ਉਹ ਆਪਣੇ ਆਪ ਨੂੰ ਰੱਬ ਦੀ ਇੱਛਾ ਮੁਤਾਬਕ ਦੇਣ ਲਈ ਤਿਆਰ ਸਨ। ਉਹਨਾਂ ਲਈ ਦੂਰ ਦੁਰਾਡੇ ਦੇ ਪਿੰਡਾਂ ਅਤੇ ਬਸਤੀਆਂ ਵਿੱਚ ਰਹਿਣਾ ਵਧੇਰੇ ਆਰਾਮਦਾਇਕ ਹੋ ਸਕਦਾ ਸੀ। ਗੈਰ ਯਹੂਦੀ ਸਮਾਜ ਲਈ ਕੋਈ ਖਤਰਾ ਨਹੀਂ ਸੀ, ਪਰ ਸ਼ਹਿਰ ਵਿੱਚ ਉਹਨਾਂ ਦੀ ਜ਼ਰੂਰਤ ਵਧੇਰੇ ਸੀ। ਪਰਮੇਸ਼ਵਰ ਨੇ ਆਪਣੇ ਸ਼ਹਿਰ ਵਿੱਚ ਉਹਨਾਂ ਲਈ ਇੱਕ ਯੋਜਨਾ ਬਣਾਈ ਸੀ। ਇਸ ਵੱਡੀ ਆਵਾਜਾਈ ਬਾਰੇ ਸੋਚੋ, ਇੱਕ ਨਵੀਂ ਜਗ੍ਹਾ ਤੇ ਆਉਣ ਲਈ ਆਪਣੇ ਮੌਜੂਦਾ ਘਰ ਨੂੰ ਅਤੇ ਉਹਨਾਂ ਦੇ ਸਥਾਪਕ ਸੰਬੰਧਾਂ ਨੂੰ ਛੱਡਣਾ ਨਿਸ਼ਚਿਤ ਰੂਪ ਤੋਂ ਪਰਮਾਤਮਾ ਦੀ ਇੱਛਾ ਦੁਆਰਾ ਇੱਕ ਘੱਟ ਆਰਾਮਦਾਇਕ ਜਗ੍ਹਾ ਤੇ ਆਉਣਾ। ਉਹਨਾਂ ਨੂੰ ਆਪਣੇ ਆਪ ਨੂੰ ਸਮਰਥਨ ਦੇਣ ਦੇ ਨਵੇਂ ਤਰੀਕੇ ਲੱਭਣੇ ਪੈ ਸਕਦੇ ਸਨ ਅਤੇ ਪੇਂਡੂ ਰੁਜ਼ਗਾਰ ਸ਼ਹਿਰ ਵਿੱਚ ਆਮ ਨਹੀਂ ਹੈ। ਇੱਥੇ ਬਹੁਤ ਮਹਿੰਗਾਈ ਸੀ, ਪਰ ਉਹ ਉੱਥੇ ਰਹਿਣ ਲਈ ਤਿਆਰ ਸਨ ਜਿੱਥੇ ਰੱਬ ਚਾਹੁੰਦਾ ਸੀ ਕਿ ਉਹ ਰਹਿਣ। ਇੱਕ ਵੱਡੀ ਕੀਮਤ ਸੀ, ਪਰ ਸ਼ਾਇਦ ਉਹਨਾਂ ਦੇ ਪੂਰਵਜਾਂ ਜਿੰਨੀ ਵੱਡੀ ਨਹੀਂ, ਜਿਨ੍ਹਾਂ ਨੇ ਖੁਸ਼ਹਾਲ ਫਾਰਸ ਨੂੰ ਤਬਾਹ ਹੋਏ ਯਰੂਸ਼ਲਮ ਲਈ ਛੱਡ ਦਿੱਤਾ ਸੀ। ਪਰ ਫਿਰ ਵੀ ਲਾਗਤ ਜਾਂ ਕੀਮਤ ਤਾਂ ਹੈ ਹੀ ਸੀ। ਉਹਨਾਂ ਦੇ ਜੀਵਨ ਦੀਆਂ ਗਤੀਵਿਧੀਆਂ ਰੱਬ ਦੀ ਇੱਛਾ ਦੇ ਅਧੀਨ ਕੀਤੀਆਂ ਗਈਆਂ ਸਨ। ਜੇ ਤੁਸੀਂ ਆਇਤ 2 ਤੋਂ ਅੱਗੇ ਪੜ੍ਹਦੇ ਹੋ ਤਾਂ ਸੋਚੋ, ਇਹ ਹੈ ਕਿ ਇਹ ਸਾਡੇ ਲਈ ਬਹੁਤ ਥਕਾਵਟ ਵਾਲਾ ਹੋ ਜਾਂਦਾ ਹੈ, ਪਰ ਸਾਨੂੰ ਇਸ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ ਕਿਉਂਕਿ ਆਇਤ 3-24 ਤੱਕ ਦੇ ਇਹ ਲੋਕ ਉਹ ਲੋਕ ਹਨ ਜਿਨ੍ਹਾਂ ਨੇ ਆਪਣਾ ਸਮਾਨ ਪੈਕ ਕੀਤਾ ਅਤੇ ਰੱਬ ਦੀ ਇੱਛਾ ਅਨੁਸਾਰ ਆਪਣੇ ਆਪ ਨੂੰ ਸੌਂਪਣ ਲਈ ਪੇਂਡੂ ਖੇਤਰਾਂ ਤੋਂ ਸ਼ਹਿਰ ਵੱਲ ਚੱਲ ਪਏ। ਉਹਨਾਂ ਵਿੱਚੋਂ ਹਰ ਇੱਕ ਅਧਿਆਤਮਕ ਨਾਇਕ ਹਨ। ਉਹਨਾਂ ਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਉਹਨਾਂ ਦੀ ਇੱਛਾ ਉਹਨਾਂ ਦੀਆਂ ਇੱਛਾਵਾਂ ਬਾਰੇ ਨਹੀਂ ਹੈ, ਬਲਕਿ ਇਹ ਪਰਮਾਤਮਾ ਦੀ ਇੱਛਾ ਬਾਰੇ ਹੈ। ਉਹ ਉੱਥੇ ਰਹਿਣਾ ਚਾਹੁੰਦੇ ਸਨ ਜਿੱਥੇ ਪ੍ਰਭੂ ਉਹਨਾਂ ਨੂੰ ਚਾਹੁੰਦਾ ਸੀ ਕਿ ਉਹ ਰਹਿਣ। ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੂੰ ਇੱਕ ਭੂਮਿਕਾ ਨਿਭਾਉਣੀ ਸੀ। ਜਿਵੇਂ ਕਿ ਰੇਮੰਡ ਬ੍ਰਾਊਨ ਕਹਿੰਦਾ ਹੈ, ਉਹਨਾਂ ਨੇ ਪਛਾਣ ਲਿਆ ਕਿ ਸ਼ਹਿਰਾਂ ਦੀ ਸਮੂਹਿਕ ਜ਼ਿੰਦਗੀ ਸਿਰਫ ਆਪਣੇ ਲਈ ਬਹੁਤ ਜ਼ਿਆਦਾ ਨਿੱਜੀ ਕੀਮਤ ਤੇ ਵਿਕਸਿਤ ਕੀਤੀ ਜਾ ਸਕਦੀ ਹੈ ਅਤੇ ਪਿਆਰ ਦੇ ਦਬਾਅ ਤੋਂ ਇਲਾਵਾ ਹੋਰ ਕਿਸੇ ਮਜਬੂਰੀ ਦੇ ਨਾਲ ਉਹ ਆਪਣੀ ਇੱਛਾ ਨਾਲ ਆਪਣੇ ਆਪ ਨੂੰ ਪ੍ਰਭੂ ਦੇ ਕੰਮ ਲਈ ਪੇਸ਼ ਕਰਦੇ ਹਨ। ਜਿਵੇਂ ਕਿ ਅਸੀਂ ਬਹੁਤ ਸਾਰੇ ਚਰਚਾਂ ਦੇ ਨਾਲ ਇਸ ਪੁਨਰ ਨਿਰਮਾਣ ਦੇ ਪੜਾਅ ਵਿੱਚ ਹਾਂ, ਆਪਣੇ ਆਪ ਨੂੰ ਪੁੱਛਣ ਲਈ ਇਹ ਇੱਕ ਚੰਗਾ ਪ੍ਰਸ਼ਨ ਹੈ ਕਿ ਅਸੀਂ ਆਪਣੇ ਆਪ ਨੂੰ ਪ੍ਰਭੂ ਦੀ ਇੱਛਾ ਮੁਤਾਬਕ ਦੇਣ ਲਈ ਤਿਆਰ ਹਾਂ, ਕੀ ਅਸੀਂ ਪ੍ਰਭੂ ਦੀ ਇੱਛਾ ਅਨੁਸਾਰ ਬਲੀਦਾਨ ਦੇਣ ਲਈ ਤਿਆਰ ਹਾਂ। ਇੱਕ ਸ਼ੁਰੂਆਤ ਦੇ ਲਈ ਮੈਂ ਜਾਣਦਾ ਹਾਂ ਕਿ ਲੋਕਾਂ ਲਈ ਇੱਥੇ ਹਫ਼ਤੇ ਦੇ ਹਫ਼ਤੇ ਪ੍ਰਸਤਿਸ਼ ਲਈ ਆਉਣਾ ਬਲੀਦਾਨ ਕਰਨਾ ਹੈ, ਪਰ ਇਹ ਪ੍ਰਭੂ ਦੀ ਇੱਛਾ ਹੈ ਕਿ ਅਸੀਂ ਪ੍ਰਸਤਿਸ਼ ਲਈ ਇਕੱਠੇ ਹੋਈਏ। ਜਦੋਂ ਅਸੀਂ ਜੀਵਨ ਵਿੱਚ ਵੱਡੀਆਂ ਤਬਦੀਲੀਆਂ, ਨੌਕਰੀ ਬਦਲਣ, ਸ਼ਹਿਰ ਬਦਲਣ ਦੀ ਯੋਜਨਾ ਬਣਾ ਰਹੇ ਹੁੰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ?